ਦੀਪਕ ਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵਾਸੂ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, DIG ਭੁੱਲਰ ਦੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ 9 ਦਿਨਾਂ ਰਿਮਾਂਡ ਤੇ ਭੇਜ ਦਿੱਤਾ ਜੀ।
ਬਿਲਕੁਲ ਜੀ, ਰਿਮਾਂਡ ਤਾਂ ਕ੍ਰਿਸ਼ਨੂ ਦਾ ਲਿਆ ਤੇ ਪਰ ਨੀਂਦ ਭੁੱਲਰ ਦੇ ਨੇੜਲਿਆਂ ਦੀ ਉੱਡ ਗਈ ਹੈ। ਆਪਾਂ ਜਿਸ ਦਿਨ ਤਾਂ ਇਹ ਮਾਮਲਾ ਚਰਚਾ 'ਚ ਆਇਆ ਸੀ, ਆਪਾਂ ਉਸੇ ਦਿਨ ਤੋਂ ਇਸ ਪਹਿਲੂ ਤੇ ਗੱਲ ਕਰਦੇ ਹਾਂ ਕਿ ਕਈਆਂ ਧਿਰਾਂ ਨੇ ਸਵਾਲ ਖੜੇ ਕੀਤੇ ਸੀ ਵੀ ਤੁਰੰਤ ਰਿਮਾਂਡ ਕਿਉਂ ਨਹੀਂ ਲੈ ਰਹੇ। ਆਪਾਂ ਕਹਿ ਰਹੇ ਸੀਗੇ ਕਿ ਵੀ ਆਉਂਦੇ ਦਿਨਾਂ ਦੇ ਵਿੱਚ ਉਹ ਵਾਰੀ ਵੀ ਆਊਗੀ ਜਦੋਂ ਰਿਮਾਂਡ ਲਾਉਣਾ ਹੋਊਗਾ, ਕਿਉਂਕਿ ਵਿਜੀਲੈਂਸ ਵਾਂਗ CBI ਕੰਮ ਨਹੀਂ ਕਰਦੀ। CBI ਕੇਸ ਨੂੰ ਹੱਥ 'ਚ ਲੈਣ ਤੋਂ ਪਹਿਲਾਂ ਤੱਥ ਇਕੱਠੇ ਕਰਦੀ ਹੈ, ਸਬੂਤ ਇਕੱਠੇ ਕਰਦੀ ਹੈ, ਫਿਰ ਐਕਸ਼ਨ ਲੈਂਦੀ ਹੈ। ਜਿਹੜਾ ਸ਼ਿਕਾਇਤ ਕਰਤਾ ਸੀ ਉਹਦੀ ਸ਼ਿਕਾਇਤ ਦੇ ਆਧਾਰ 'ਤੇ ਪਹਿਲਾਂ ਇਨਕੁਆਇਰੀ ਹੋਈ, ਜਾਂਚ ਹੋਈ, ਸੱਚ ਲੱਭਿਆ ਗਿਆ, ਫਿਰ ਉਹ ਬਣਾਇਆ ਗਿਆ, ਉਹ ਸਾਰਾ ਕੁਛ, ਫਿਰ ਉਹ ਪੈਸੇ ਦੇਣ ਗਿਆ, ਫਿਰ ਫੜਿਆ। ਸੋ ਇਸ ਲਈ ਉਸ ਦਿਨ ਉਹ ਕਹਿੰਦੇ ਸਾਨੂੰ ਪੁੱਛਣ ਲਈ ਕੁਛ ਨਹੀਂ, ਪਰ ਉਹ ਤੋਂ ਬਾਅਦ ਜਦੋਂ ਪ੍ਰਕਿਰਿਆ ਅੱਗੇ ਵਧੀ ਫਿਰ ਉਹਦੇ ਵਿੱਚੋਂ ਫਿਰ ਇਹ ਸਾਰੀ ਚੀਜ਼ਾਂ ਆਈਆਂ ਕਿ ਆਹ ਚੀਜ਼ਾਂ ਮਿਲ ਗਈਆਂ ਜੀ, ਉਹਦੇ ਆਧਾਰ 'ਤੇ ਅਗਾਂਹ ਵਧੇ। ਅਤੇ ਫਿਰ ਹੁਣ ਇਹ ਕ੍ਰਿਸ਼ਨੂ ਦਾ ਰਿਮਾਂਡ ਇਸ ਕਦਰ ਭਾਰੀ ਪੈਣਾ ਕਈਆਂ ਵੱਡੀਆਂ ਵੱਡੀਆਂ ਤੋਪਾਂ ਨੂੰ ਵਾਸੂ ਜੀ, ਕਿ ਤੁਸੀਂ ਇਹ ਅੰਦਾਜ਼ਾ ਲਾਓ ਕਿ ਚੋਰ ਦੀ ਦਾੜੀ 'ਚ ਤਿਣਕਾ ਹੁੰਦਾ। ਕਿਉਂਕਿ ਹਰਚਰਨ ਭੁੱਲਰ ਹੋਰੀ ਜਿੱਦਣ ਦੇ ਅੰਦਰ ਨੇ ਉਦਣ ਦੇ ਉਹਨਾਂ ਨੂੰ ਤਾਂ ਉਹਨਾਂ ਦਾ ਪਰਿਵਾਰਕ ਜੀ ਜਾਂ ਵਕੀਲ ਹੀ ਮਿਲਣ ਗਏ ਨੇ, ਪਰ ਲੈਣ ਬੰਨ ਕੇ ਜਾ ਰਹੇ ਨੇ ਕ੍ਰਿਸ਼ਨੂ ਨੂੰ ਮਿਲਣ ਲੋਕ। ਅਤੇ ਉਹ ਕਹਿੰਦੇ ਬੜੇ ਘਰਾਣਿਆਂ ਨਾਲ ਸੰਬੰਧ ਰੱਖਦੇ ਨੇ, ਬੜੀਆਂ ਧਿਰਾਂ ਨਾਲ ਸੰਬੰਧ ਰੱਖਦੇ ਨੇ। ਬਈ ਕ੍ਰਿਸ਼ਨੂ ਕੋਈ ਬਾਬਾ ਤਾਂ ਹੈ ਨਹੀਂ ਕਿ ਜੇਲ੍ਹ 'ਚ ਉਹਨੂੰ ਮੱਥਾ ਟੇਕਣ ਜਾਂਦੇ ਨੇ, ਕਿਹੜਾ ਆਸ਼ਾ ਰਾਮ ਬਾਬਾ ਕਿ ਜਿਹਦੇ ਬਾਅਦ ਜੇਲ੍ਹ ਨੂੰ ਲੋਕ ਪਾਣੀ ਚੜ੍ਹਾਈ ਜਾਂਦੇ ਜਾ ਕੇ ਮੱਥਾ ਟੇਕੀ ਜਾਂਦੇ ਸੀ। ਸੋ ਇਸ ਲਈ ਨਾ ਇਹ ਰਾਮ ਰਹੀਮ ਹੈ ਅਤੇ ਫਿਰ ਇਹ ਕੀ ਕਰਨਾ। ਪਰ ਇਹ ਕਈਆਂ ਦਾ ਰਾਜਦਾਰ ਹੈ ਜਨਾਬ, ਅਤੇ ਜਿਹਨਾਂ ਦਾ ਰਾਜਦਾਰ ਆ ਫਿਰ ਉਹਨਾਂ ਨੂੰ ਡਰ ਲੱਗਦਾ ਕਿ ਸਾਡੇ ਰਾਜ ਨਾ ਖੋਲ ਦੇਵੇ। ਮੈਨੂੰ ਲੱਗਦਾ ਕਿ ਉਹ ਰਾਜ ਖੋਲੂ ਜਾਂ ਨਹੀਂ ਖੋਲੂਗਾ, ਜੇਲ੍ਹ ਜਾ ਕੇ ਤੁਸੀਂ ਆਪਣਾ ਰਾਜ ਆਪੇ ਖੋਲ ਲਿਆ ਕਿ ਅਦਾਲਤ ਨੂੰ, ਸਿਸਟਮ ਨੂੰ, CBI ਨੂੰ ਪਤਾ ਲੱਗ ਗਿਆ ਵੀ ਕਿ ਤੁਹਾਡਾ ਕੁਛ ਹੈਗਾ। ਹੋ ਸਕਦਾ ਕਿ ਕਹਿਣ ਤਾਂ ਇਹ ਗਏ ਹੁਣ ਕਿ ਘਬਰਾਈ ਨਾ, ਅਸੀਂ ਜਿਵੇਂ ਪਹਿਲਾਂ ਤੇਰੇ ਨਾਲ ਸੀ ਉਵੇਂ ਹੀ ਤੇਰੇ ਨਾਲ ਰਵਾਂਗੇ, ਬਾਹਰ ਆ ਕੇ ਤੇਰਾ ਧੰਦਾ ਫਿਰ ਚਲਾ ਦਾਂਗੇ, ਕਿਉਂਕਿ ਉਹਦੇ ਨਾਲ ਤਾਂ ਇਹਨਾਂ ਦਾ ਧੰਦਾ ਵੀ ਚੱਲਦਾ ਸੀ। ਹੋ ਸਕਦਾ ਇਹ ਵੀ ਹੌਸਲਾ ਦੇਣ ਉਹਨੂੰ ਕਿ ਕੋਈ ਨਾ ਆਪਣੀ ਦਿੱਲੀ ਤੱਕ ਗੱਲ ਚੱਲ ਰਹੀ ਹੈ, ਇੱਕ ਵਾਰ ਤੂੰ ਚੁੱਪ ਰਹੀ ਬਸ ਤੇਰੀ ਜ਼ਮਾਨਤ ਕਰਾ ਲਾਂਗੇ ਫਿਰ ਅੱਗੇ। ਹੋ ਸਕਦਾ ਕਿਉਂਕਿ ਉਹਨਾਂ ਨੂੰ ਡਰ ਇਹ ਹੈ ਕਿ 12 ਦਿਨਾਂ ਦਾ ਰਿਮਾਂਡ ਮੰਗਿਆ ਸੀ ਤੇ ਜੇ ਰਿਮਾਂਡ ਮਿਲ ਗਿਆ, ਆਪਾਂ ਇਕੱਲੇ ਗੱਲ ਕਰ ਰਹੇ ਸੀ ਕਿ 7-8 ਦਿਨ ਦਾ ਰਿਮਾਂਡ ਮਿਲ ਜਾਣਾ। ਸੋ ਇਸ ਲਈ ਰਿਮਾਂਡ ਮਿਲਣ ਤੋਂ ਪਹਿਲਾਂ ਉਹ ਧਿਰਾਂ ਆਪਣਾ ਥੱਡਾ ਟਿਕਾਣਾ ਪੱਕਾ ਕਰ ਰਹੇ ਸੀ ਕਿ ਸਾਡੇ ਨਾਂ ਨਾ ਉਗਲੇ, ਪਰ ਅੱਜ 9 ਦਿਨ ਦਾ ਰਿਮਾਂਡ ਮਿਲ ਗਿਆ ਜੀ। ਤੇ 9 ਦਿਨਾਂ ਦੇ ਰਿਮਾਂਡ ਦੇ ਵਿੱਚ ਹੁਣ ਹੋ ਸਕਦਾ ਜੀ ਉਹ ਬੜੇ ਬੜੀਆਂ ਤੋਪਾਂ ਦੇ ਨਾਮ ਉਗਲੇ, ਕਿਉਂਕਿ ਉਸ ਤੋਂ ਪਹਿਲਾਂ ਉਹਦੀ ਡੈਰੀ ਕਾਫੀ ਕੁਛ ਬੋਲ ਚੁੱਕੀ ਆ। ਜਿਹੜੀ ਕ੍ਰਿਸ਼ਨੂ ਦੀ ਡੈਰੀ ਮਿਲੀ ਆ ਉਹਦੇ ਵਿੱਚ ਬਕਾਇਦਾ ਤੌਰ ਤੇ ਨਾਮ ਹੀ ਨਹੀਂ ਹੈਗੇ, ਬੈਂਕ ਖਾਤੇ ਤੱਕ ਹੈਗੇ। ਬੈਂਕ ਖਾਤਿਆਂ ਦੇ ਨਾਲ ਨਾਲ ਕਹਿੰਦੇ ਕਿ ਕੱਚੀਆਂ ਪੱਕੀਆਂ ਰਸੀਦਾਂ ਪਈਆਂ ਨੇ, ਜਿਵੇਂ ਬੈਂਕ 'ਚ ਪੈਸੇ ਜਮ੍ਹਾਂ ਕਰਾਉਣ ਲੱਗੇ ਰਸੀਦ ਭਰਨੀ ਪੈਂਦੀ ਆ, ਉਹ ਇੱਕ ਤੁਹਾਨੂੰ ਦੇ ਦਿੰਦੇ ਕਿਹਾ ਲਓ ਜੀ, ਸ਼ਾਇਦ ਉਹ ਪਈਆਂ ਨੇ, ਫਾਰਮ ਭਰੇ ਪਏ ਨੇ, ਕਾਫੀ ਕੁਛ ਕਹਿੰਦੇ ਇਹੋ ਜਿਹਾ ਕੁਛ ਵੀ ਹੈ। ਸੋ ਇਸ ਲਈ ਉਹ ਸਬੂਤ ਤੇ ਹੁਣ ਕ੍ਰਿਸ਼ਨੂ ਦੇ ਬੋਲ ਕਾਫੀ ਕੁਛ ਹੋਣਗੇ। ਹਾਂ, ਇਹ ਵੀ ਹੋ ਸਕਦਾ ਕਿ CBI ਨੂੰ ਆਪਣੇ ਪਾਲੇ 'ਚ ਲਿਆਉਣ ਦੀ ਕਵਾਇਤ ਕਰੇ ਕਿ ਤੂੰ ਉਹਨਾਂ ਨੂੰ ਬਚਾਉਣ ਦੀ ਬਜਾਏ ਅਸੀਂ ਤੈਨੂੰ ਬਚਾਉਂਦੇ ਹਾਂ। CBI ਉਹਨੂੰ ਇਹ ਕਹੇ ਕਿ ਤੂੰ ਹੋਰਾਂ ਦੇ ਨਾਂ ਉਗਲ ਤੇ ਆਪਣੀ ਜਾਨ ਛੜਾ, ਤੂੰ ਸਾਡਾ ਵਾਅਦਾ ਮਾਫ਼ ਗਵਾਹ ਬਣ, ਤੂੰ ਸਰਕਾਰੀ ਗਵਾਹ ਬਣ। ਉਹਨੂੰ ਇੱਥੇ ਤੱਕ ਵੀ ਲਿਆਂਦਾ ਜਾ ਸਕਦਾ। ਸੋ ਇਸ ਲਈ ਕ੍ਰਿਸ਼ਨੂ ਕੀ ਬੋਲੂਗਾ, ਇਹਦੇ ਨਾਲ ਭੁੱਲਰ ਦੀਆਂ ਦਿੱਕਤਾਂ ਤਾਂ ਵਧਣੀਆਂ ਵਧਣੀਆਂ, ਭੁੱਲਰ ਦੇ ਨੇੜਲਿਆਂ ਦੀ ਦਿੱਕਤਾਂ ਵਧਣੀਆਂ ਵਧਣੀਆਂ, ਬਲਕਿ ਹੋਰ ਜਿਨ੍ਹਾਂ ਲਈ ਕੰਮ ਕਰਦਾ ਰਿਹਾ ਭੁੱਲਰ ਲੈਣੇ, ਪਲੱਸ ਸਾਰਾ ਕੁਛ ਆਉਂਦਾ ਜਾਂਦਾ ਰਿਹਾ ਪੈਸੇ ਦਾ ਲੈਣ ਦੇਣ, ਕਿਉਂਕਿ ਅਜੇ ਸਵਾਲ ਇਹ ਵੀ ਖੜਾ ਕਿ 7 ਕਰੋੜ ਇਕੱਲੇ ਭੁੱਲਰ ਦੇ ਹੀ ਨੇ
ਕਿ ਉਹਦੇ ਵਿੱਚੋਂ ਵੀ ਕੁਝ ਕਿਸਤਾਂ ਕਿਤੇ ਜਾਣੀਆਂ ਸੀ
ਕਿ ਪੈਸਾ ਕਿਤੇ ਹੋਰ ਕਿਤੇ ਆਉਣਾ ਜਾਣਾ ਸੀ, ਇਹ ਵੀ ਸਵਾਲ। ਤੇ ਜੇ ਜਾਣਾ ਸੀ ਫਿਰ ਕਿਹਨਾਂ ਕੋਲ ਜਾਣਾ ਸੀ, ਜੇ ਇਹ ਇਕੱਲਾ ਹੀ ਇੰਨਾ ਜੋੜੀ ਬੈਠਾ 7-7.5 ਕਰੋੜ ਤੇ ਫਿਰ ਇਹਦਾ ਮਤਲਬ ਹੋਰ ਕਿੰਨਿਆਂ ਨੂੰ ਕਿੰਨਾ ਪਹੁੰਚਾਇਆ, ਉਹ ਕੌਣ ਕੌਣ ਨੇ? ਇਹ ਸਾਰੇ ਸਵਾਲਾਂ ਦੇ ਜਵਾਬ ਕ੍ਰਿਸ਼ਨੂ ਤੋਂ ਲੱਭਣ ਦੀ CBI ਕੋਸ਼ਿਸ਼ ਕਰੇਗੀ। ਔਰ ਇਹ ਪਹਿਲਾ ਪੜਾਅ ਏ, ਇਹ ਤੋਂ ਬਾਅਦ ਬਾਰੀ ਹਰਚਰਨ ਭੁੱਲਰ ਦੀ ਆਉਣੀ ਹੈ। ਰਿਮਾਂਡ ਉਹਦਾ ਵੀ ਹੁਣ ਤਿਆਰ ਹੈ, 31 ਤਰੀਕ ਨੂੰ ਉਹਦੀ ਜਿਹੜੀ ਨਿਆਇਕ ਹਿਰਾਸਤ ਹੈ ਉਹਦਾ ਸਮਾਂ ਮੁੱਕ ਜਾਣਾ, ਪੇਸ਼ੀ ਆ 31 ਤਰੀਕ ਨੂੰ। ਹੁਣ ਦੇਖਣ ਵਾਲੀ ਗੱਲ ਹੈ ਕਿ ਉਸੇ ਦਿਨ ਰਿਮਾਂਡ ਲੈਂਦੇ ਨੇ ਕਿ ਇਹਦੇ 9 ਦਿਨ ਲੰਘਾਉਣ ਤੋਂ ਬਾਅਦ ਰਿਮਾਂਡ ਲੈਂਦੇ ਨੇ ਦੁਬਾਰਾ, ਜਦੋਂ ਚਾਹੇ CBI ਕਰ ਸਕਦੀ, ਜੇਲ੍ਹ 'ਚ ਜਾ ਕੇ ਪੁੱਛ ਗਿੱਛ ਕਰ ਸਕਦੀ ਹੈ CBI ਤਾਂ। ਸੋ ਇਸ ਲਈ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ। ਸੋ ਭੁੱਲਰ ਨੂੰ ਆਪਣਾ ਫਿਕਰ ਹੋਏਗਾ, ਹੋਰ ਵੱਡੀਆਂ ਧਿਰਾਂ ਨੂੰ, ਜਿਹਦੇ ਵਿੱਚ ਸਿਆਸੀ ਧਿਰਾਂ ਵੀ ਦੱਸੀਆਂ ਜਾ ਰਹੀਆਂ ਨੇ, ਕਿਉਂਕਿ 27 ਨਾਵਾਂ ਦੀ ਸੂਚੀ ਤਾਂ CBI ਆਪਣੇ ਪੱਧਰ 'ਤੇ ਬਣਾਈ ਬੈਠੀ ਹੈ, ਅਤੇ ਹੁਣ ਕ੍ਰਿਸ਼ਨੂ ਦੀ ਡੈਰੀ ਨੇ ਕੁਝ ਹੋਰ ਨਾਮ ਵਿੱਚ ਸ਼ਾਮਿਲ ਕਰਾਤੇ ਹੋਣੇ। ਸੋ ਇਸ ਲਈ ਜਿਹੜੇ ਜਾ ਕੇ ਆਏ ਉਹਨਾਂ ਦੇ ਹਵਾਲੇ ਨਾਲ ਅਦਾਲਤ ਨੇ ਮੰਗਿਆ ਹੋਇਆ ਕਿ ਜਿਹੜੇ ਜਿਹੜੇ ਆਏ ਨੇ ਭਾਈ ਜੇਲ੍ਹ, ਉਹਦਾ ਸਾਨੂੰ ਹਿਸਾਬ ਕਿਤਾਬ ਵੀ ਦੇਵੇ ਅਤੇ CCTV ਕੈਮਰੇ ਵੀ ਦੇਵੇ। ਸੋ ਦੇਖਦੇ ਹਾਂ ਜੀ ਹੁਣ ਕਿਤੇ ਕਿਤੇ ਪੈੜਾਂ ਦੇ ਨਿਸ਼ਾਨ ਦੇ ਹਿਸਾਬ ਨਾਲ ਕਿਹੜੇ ਕਿਹੜੇ ਫੜੇ ਜਾਂਦੇ ਨੇ। ਇਹ ਮਾਮਲਾ ਤਾਂ ਵੱਡਾ ਹੋਊਗਾ, ਕ੍ਰਿਸ਼ਨੂ ਦੇ 9 ਦਿਨ, ਕਈਆਂ ਨੂੰ 90 ਦਿਨ ਨੀਂਦ ਨਹੀਂ ਆਉਣੀ ਹੁਣ।
ਤੇ ਦੀਪਕ ਜੀ, HS ਭੁੱਲਰ ਦੇ ਖਿਲਾਫ ਇੱਕ ਹੋਰ ਕੇਸ ਵੀ ਦਰਜ ਹੋ ਗਿਆ।
ਬਿਲਕੁਲ ਜੀ, ਦੇਰ ਨਾਲ ਹੋਏ। ਜਿਸ ਦਿਨ ਉਹਦੇ ਕੋਲੋਂ ਮੋਟਾ ਮਾਲ ਫੜ ਹੋਇਆ ਸੀ, ਇਹ ਤਾਂ ਉਸੇ ਦਿਨ ਹੋ ਜਾਣਾ ਚਾਹੀਦਾ ਸੀ। ਇਹ ਤੁਸੀਂ ਅੰਦਾਜ਼ਾ ਲਾਓ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੱਲ੍ਹ ਜਿਵੇਂ ਕਹਿ ਰਹੇ ਸੀ ਨਾ, ਬੜੇ ਬੜੇ ਬੈਗ ਭਰ ਲੈਂਦੇ ਨੇ, ਟੈਚੀ ਭਰ ਲੈਂਦੇ ਨੇ, ਇੱਥੇ ਹੀ ਰਹਿ ਜਾਣਾ ਸਾਰਾ ਕੁਛ, ਹੈ ਨਾ। ਅਤੇ ਬਈ ਫਿਰ ਹੋਰਾਂ ਦੇ ਟੈਚੀ ਟੁੱਚੀ ਫੋਰਨਰ ਰਹਿਣੇ ਤਾਂ ਹੋਰਾਂ ਦੇ ਵੀ ਨੇ ਇੱਥੇ। ਪਰ ਹਰਚਰਨ ਭੁੱਲਰ ਵਾਲੇ ਮਾਮਲੇ ਦੇ ਵਿੱਚ ਪਹਿਲੇ ਦਿਨ CBI ਨੇ ਇੱਕ ਰਿਸ਼ਵਤ ਦੇ ਮਾਮਲੇ 'ਚ ਗ੍ਰਿਫਤਾਰੀ ਕੀਤੀ। ਇਹਦਾ ਮਤਲਬ ਰਿਸ਼ਵਤ ਖਰੀ ਖੋਰੀ ਦਾ ਕੇਸ ਸੀ, ਜਿਹਨੂੰ ਤੁਸੀਂ ਭ੍ਰਿਸ਼ਟਾਚਾਰੀ ਕਹਿ ਸਕਦੇ ਹੋ। ਸੋ ਪਰ ਉਹ ਤੋਂ ਬਾਅਦ ਜਦੋਂ ਮਾਲ ਬਰਾਮਦ ਹੋਣਾ ਸ਼ੁਰੂ ਹੋਇਆ, ਘਰੋਂ 2.5 ਕਿਲੋ ਸੋਨਾ ਮਿਲ ਗਿਆ ਜੀ, ਲਗਜ਼ਰੀ ਘੜੀਆਂ ਮਿਲ ਗਈਆਂ ਜੀ, ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਮਿਲ ਗਈਆਂ ਜੀ, ਆਹ ਜੀ ਮਤਲਬ 7.5 ਕਰੋੜ ਮਿਲ ਗਿਆ ਜੀ, ਆਹ ਲੋਕਰ 'ਚੋਂ 55 ਜੀ ਉਹ ਡਿੱਗ ਗਏ ਜੀ, ਮਤਲਬ ਕੀ ਨੇ ਆਪਣੇ ਫਲੈਟ ਡਿੱਗ ਗਏ ਜੀ, ਹੈ ਫਿਰ ਜੀ ਆਹ ਦੇਖੋ ਜੀ ਹੁਣ 71 ਦੇ ਕਰੀਬ ਜਾਇਦਾਦਾਂ ਹੋ ਗਈਆਂ ਜੀ, ਫਾਰਮ ਹਾਊਸ ਹੋ ਗਏ ਜੀ। ਉਹ ਜਿੱਦਾਂ ਜਿੱਦਾਂ ਇਹ ਮਾਲ ਵੱਧ ਰਿਹਾ ਸੀ, ਮੈਂ ਉਸੇ ਹਵਾਲੇ ਨਾਲ ਗੱਲ ਕਰਦਾ ਆਇਆ ਪਹਿਲੇ ਦਿਨ ਤੋਂ ਕਿ ਭਾਈ ਇਹ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਬਣਨਾ। ਤੇ ਜੇ ਤੁਹਾਡੀ ਮਹੀਨੇ ਦੀ ਮਤਲਬ ਕਮਾਈ ਹੈਗੀ 2-2.5 ਲੱਖ ਤਨਖਾਹ, ਤੇ ਪੈਸਾ ਇੰਨਾ ਨਗਦ ਜੋੜੀ ਬੈਠੇ ਹੋ, ਇੰਨਾ ਗਹਿਣਾ ਗੱਟਾ ਜੋੜੀ ਬੈਠੇ ਹੋ, ਫਿਰ ਇਹਦਾ ਹਿਸਾਬ ਤਾਂ ਦੇਣਾ ਪੈਣਾ। ਪਰ ਜਿਹੜੇ ਫਲੈਟ ਸਾਹਮਣੇ ਆਏ, ਉਹਨਾਂ 'ਚ ਜਿੱਦਾਂ ਹੀ ਕੈਨੇਡਾ ਤੇ ਦੁਬਈ ਦੇ ਫਲੈਟ ਸਾਹਮਣੇ ਆਏ, ਨਾਲ ਦੁਬਈ ਦੇ ਗੇੜੇ ਵੀ ਸਾਹਮਣੇ ਆਏ, ਮਤਲਬ ਅੱਜ ਦੀ ਤਰੀਕ 'ਚ ਪੰਜਾਬੀ ਬੰਦਾ, ਪੰਜਾਬ ਦਾ ਬੰਦਾ ਕੈਨੇਡਾ ਤੇ ਅਮਰੀਕਾ ਦੇ ਆਪਣੇ ਗੇੜਿਆਂ ਨੂੰ ਤਾਂ ਜਸਟੀਫਾਈ ਕਰ ਸਕਦਾ ਕਿ ਵੀ ਮੇਰੇ ਜਵਾਕ ਰਹਿੰਦੇ ਨੇ, ਮੇਰੇ ਪਿੰਡ ਵਾਲੇ ਰਹਿੰਦੇ ਨੇ, ਮੇਰੇ ਰਿਸ਼ਤੇਦਾਰ ਰਹਿੰਦੇ ਨੇ, ਕਿਸੇ ਦਾ ਵਿਆਹ ਆਏ, ਕਿਸੇ ਦਾ ਮਰਨਾ, ਹੁਣ ਸਾਰਾ ਕੁਛ ਕੈਨੇਡਾ ਨਾਲ ਜੁੜ ਰਿਹਾ, ਅਮਰੀਕਾ ਨਾਲ ਜੁੜ ਰਿਹਾ। ਸੋ ਇਸ ਲਈ ਉੱਥੇ ਤਾਂ ਜਸਟੀਫਾਈ ਕਰ ਸਕਦਾ, ਪਰ ਦੁਬਈ ਵਾਰ ਵਾਰ ਕਿਹੜੀ ਭੂਆ ਰਹਿੰਦੀ ਹੈ ਤੇ ਕਿਹੜਾ ਤਾਇਆ ਰਹਿੰਦੇ, ਦੱਸਣਾ ਔਖਾ ਹੋ ਜਾਣਾ। ਸੋ ਭੁੱਲਰ ਸਾਹਿਬ ਦੇ ਗੇੜੇ ਕਹਿੰਦੇ ਕਿ ਆਹ ਕੁਝ ਦਿਨਾਂ 'ਚ 10 ਗੇੜੇ ਲੱਗੇ ਹੋਏ ਨੇ, ਤੇ ਫਿਰ ਜਦੋਂ ਫਲੈਟ ਦੇਖੇ ਕਹਿੰਦੇ ਜੀ 3 ਕੈਨੇਡਾ 'ਚ ਤੇ 2 ਦੁਬਈ 'ਚ। ਹੁਣ ਇਹ ਮਾਮਲਾ ਇਕੱਲਾ ਇੱਥੇ ਤੱਕ ਨਹੀਂ ਰੁਕਣਾ। ਹੁਣ ਅੱਜ ਮਤਲਬ ਭ੍ਰਿਸ਼ਟਾਚਾਰੀ ਰਿਸ਼ਵਤਖੋਰੀ ਵਾਲੇ ਤੋਂ ਬਾਅਦ, ਐਕਸਾਈਜ਼ ਐਕਟ ਦੇ ਤਹਿਤ ਹੋਏ ਪਰਚੇ ਤੋਂ ਬਾਅਦ, ਹੁਣ ਅੱਜ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਹੋ ਗਿਆ। ਪਰ ਆ ਜਿਹੜਾ ਵਿਦੇਸ਼ੀ ਇਨਵੈਸਟਮੈਂਟ ਹੈ, ਤੇ ਉਹ ਤੋਂ ਬਾਅਦ ਵਿਦੇਸ਼ੀ ਉੱਥੇ ਕੰਪਨੀਆਂ ਦਾ ਬਿਜ਼ਨਸ ਡੀਲ ਨਿਕਲਣੀ ਆ ਕੁਝ ਹੋਰ ਬੰਦਿਆਂ ਨਾਲ, ਤੇ ਮਨੀ ਲਾਂਡਰਿੰਗ ਦਾ ਮਾਮਲਾ ਵੀ ਬਣਨਾ। ਤੇ ਜਦੋਂ ਮਨੀ ਲਾਂਡਰਿੰਗ ਦਾ ਬਣਿਆ ਤਾਂ ਫਿਰ ED ਵੀ ਆਉਣੀ ਹੈ। ਸੋ ਇਹਦਾ ਮਤਲਬ 3 ਤੱਕ ਰੁਕਣ ਵਾਲੇ ਨੇ ਕੇਸ, 4th ਨੰਬਰ ਤੱਕ ਵੀ ਜਾਣਾ। ਤੇ ਜਿੰਨੇ ਜਿੰਨੇ ਕੇਸ ਹਰਚਰਨ ਭੁੱਲਰ ਤੇ ਪੈ ਰਹੇ ਨੇ, ਓਨੇ ਓਨੇ ਕੇਸਾਂ ਦਾ ਫਿਕਰ ਉਹਨਾਂ ਸਾਰਿਆਂ ਨੂੰ ਵੀ ਹੋਊਗਾ ਜਿਨ੍ਹਾਂ ਨੇ ਇਹੀਆਂ ਬੋਰੀਆਂ ਘਰੇ ਭਰ ਕੇ ਰੱਖੀਆਂ ਨੇ ਕਿ CBI ਸਾਡੇ ਕੰਨੀ ਨੂੰ ਤਾਂ ਨਹੀਂ ਆਊਗੀ। ਸੋ ਇਸ ਲਈ ਬਿਲਕੁਲ ਜੀ ਤੁਹਾਡੀ ਗੱਲ ਦਰੁਸਤ ਹੈ ਕਿ ਅੱਜ 3ਜਾ ਨਵਾਂ ਮਾਮਲਾ ਦਰਜ ਹੋ ਗਿਆ, ਜਿਹਦੀ ਅਧਿਕਾਰਕ ਤੌਰ 'ਤੇ ਖਬਰ ਨਸਰ ਹੋ ਗਈ ਹੈ, ਪੁਸ਼ਟੀ PTI ਦੇ ਹਵਾਲੇ ਨਾਲ ਖਬਰ ਦਿੱਤੀ ਹੈ। ਸੋ ਇਸ ਲਈ ਜੀ ਹੁਣ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਵੀ ਹਰਚਰਨ ਭੁੱਲਰ ਕਿਰ ਗਏ ਨੇ, ਇੱਕ ਤੋਂ ਬਾਅਦ ਇੱਕ ਕੜੀਆਂ ਜੁੜਦੀਆਂ ਜਾ ਰਹੀਆਂ।
ਦੀਪਕ ਜੀ, ਇੱਕ ਪਾਸੇ ਪੰਜਾਬ ਦੇ ਵਿੱਚ ਗੋਲੀਆਂ ਚੱਲ ਰਹੀਆਂ ਨੇ, ਤੇ ਦੂਜੇ ਪਾਸੇ ਮੁੱਖ ਮੰਤਰੀ ਪੁਲਿਸ ਦੀ ਪਿੱਠ ਥਾਪੜ ਰਹੇ ਨੇ।
ਬਿਲਕੁਲ ਜੀ, ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਤਾਂ ਬਹੁਤ ਜ਼ਿਆਦਾ ਚਿੰਤਾ ਕੀਤੀ ਜਾ ਰਹੀ ਹੈ। ਲਗਾਤਾਰ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ, ਵਾਰਦਾਤਾਂ, ਗੋਲੀਬਾਰੀ, ਹੈ ਨਾ, ਅਤੇ ਕਿਸੇ 'ਤੇ ਵੀ ਕਿਤੇ ਵੀ ਹਮਲਾ, ਇਹ ਸਾਰੀਆਂ ਘਟਨਾਵਾਂ ਲਗਾਤਾਰ ਨੇ। ਅਤੇ ਉਹਦੇ ਵਿੱਚ ਚਿੱਟੇ ਵਾਲਾ ਮਾਮਲਾ, ਨਸ਼ੇ ਵਾਲਾ ਮਾਮਲਾ, ਨਸ਼ੇ ਦੀ ਆੜ 'ਚ ਚਾਈਨਾ ਖੋਲੋ, ਸਾਰਾ ਕੁਛ। ਪਰ ਇਹਦੇ ਨਾਲ ਨਾਲ ਪੰਜਾਬ ਪੁਲਿਸ ਦੇ ਵੀ ਕਈ ਰਾਜੂ ਉਧੜਦੇ ਨੇ, ਜਦੋਂ ਆਪਾਂ ਦੇਖਦੇ ਹਾਂ ਕਿ ਝੂਠੇ ਇਨਕਾਊਂਟਰ ਜੀ, ਗਿੱਟਿਆਂ 'ਚ ਗੋਲੀ ਜੀ, ਮਤਲਬ 17 ਬੰਦਿਆਂ ਨੇ ਇੱਕ ਬੰਦਾ ਫੜਿਆ ਹੁੰਦਾ, ਅਤੇ ਜੀ ਉਹ ਤੋਂ ਹਥਿਆਰ ਬਰਾਮਦ ਕਰਨ ਚੱਲਿਆ ਜੀ, ਉੱਥੋਂ ਉਹਨੇ ਕੱਢ ਕੇ ਜੀ ਪੁਲਿਸ 'ਤੇ ਵਾਰ ਕਰਤਾ ਜੀ, ਅਤੇ 17 ਬੰਦੇ ਉਹ ਇੱਕ ਬੰਦੇ ਨੂੰ ਕਾਬੂ ਨਹੀਂ ਕਰ ਸਕੇ, ਇਸ ਲਈ ਜੀ ਇਨਕਾਊਂਟਰ ਹੋ ਗਿਆ ਜੀ, ਗੋਲੀ ਮਾਰਨੀ ਪੈ ਗਈ ਜੀ ਜਵਾਬੀ ਕਾਰਵਾਈ 'ਚ, ਮਤਲਬ ਇਹ ਘਟਨਾਵਾਂ। ਸੋ ਇਹ ਸਾਰਾ ਜਿਹੜਾ ਵਰਤਾਰਾ ਹੈ, ਅਤੇ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਲਗਾਤਾਰ ਕਹਿੰਦੇ ਜੀ ਅਸੀਂ ਪੁਲਿਸ ਦੀ ਨਫਰੀ ਵਧਾ ਰਹੇ ਹਾਂ, ਗਿਣਤੀ ਵਧਾ ਰਹੇ ਹਾਂ, ਮਤਲਬ ਕਿਸੇ ਸੂਬੇ ਦੀ ਪੁਲਿਸ ਦੀ ਗਿਣਤੀ ਵਧਣ ਦਾ ਮਤਲਬ ਸਰਕਾਰ ਦਾ ਸਿਸਟਮ ਫੇਲ ਹੈ। ਪਰ ਕੱਲ੍ਹ ਮੁੱਖ ਮੰਤਰੀ ਸਾਹਿਬ ਪਟਿਆਲੇ 'ਚ ਸੀਗੇ, ਅਤੇ ਪਟਿਆਲੇ 'ਚੋਂ ਕਹਿ ਰਹੇ ਸੀ ਕੋਈ ਨਾ ਇੱਕ ਅੱਧਾ ਅਫਸਰ ਤੁਹਾਡੇ 'ਚੋਂ ਨਿਕਲ ਜਾਂਦਾ, ਮਾੜਾ ਪ੍ਰਵਾਹ ਨਾ ਕਰਿਆ ਕਰੋ, ਸਾਰੇ ਇੱਕ ਜਿਹੇ ਨਹੀਂ ਹੁੰਦੇ, ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ, ਮੈਨੂੰ ਪਤਾ ਹੈ, ਹੈ ਨਾ, ਇੱਛਾ ਸ਼ਕਤੀ ਹੋਣੀ ਚਾਹੀਦੀ ਜੇ, ਅਤੇ ਤੁਸੀਂ ਪਿੱਠ ਥਾਪੜ ਰਹੇ ਹੋ ਪੁਲਿਸ ਦੀ। ਅਤੇ ਪੰਜਾਬ 'ਚ ਇੱਕ ਦਿਨ ਦੇ ਵਿੱਚ ਮਾਨਸਾ ਮਾਨਸਾ 'ਚ 3-3 ਥਾਵਾਂ 'ਤੇ ਗੋਲੀਬਾਰੀ ਹੋ ਰਹੀ ਹੈ ਜੀ। ਉਹ ਮਾਨਕ ਗੋਇਲ ਹੋ ਰਹੀ ਨੇ, RTI ਕਾਰਕੁਨ ਨੇ ਲੋਕ ਮੁੱਦਿਆਂ 'ਤੇ ਵੱਡੀਆਂ ਖਬਰਾਂ ਕੱਢ ਲਿਆਉਂਦੇ ਨੇ, ਚਰਚਾ ਲਿਆਉਂਦੇ ਨੇ, ਅਤੇ ਸਰਕਾਰ ਦੇ ਢਿੱਡੀ ਵੀ ਪੀੜ ਪਾਉਂਦੇ ਹੋਣਗੇ। ਤੋ ਪਰ ਉਹਨਾਂ ਦੇ ਚਾਚੇ ਦੀ ਦੁਕਾਨ ਤੋਂ ਲੈ ਕੇ ਮਾਨਸਾ 'ਚ ਹੋਰ 2 ਥਾਵਾਂ 'ਤੇ ਗੋਲੀ ਚੱਲੀ ਹੈ ਜੀ। ਅਤੇ ਇੱਕ ਦਿਨ 'ਚ ਜੇ ਇੱਕ ਸ਼ਹਿਰ 'ਚ ਪੰਜਾਬ 'ਚ 3-3 ਵਾਰ ਗੋਲੀਬਾਰੀ ਹੋ ਰਹੀ ਹੈ, ਤੇ ਇਹਦਾ ਮਤਲਬ ਅਮਨ ਕਾਨੂੰਨ ਦੀ ਸਥਿਤੀ ਕਿੱਥੇ ਹੈ? ਤੇ ਅੱਜ ਦੀ ਖਬਰ ਇੱਕ ਨਵੀਂ ਜਿਹੜੀ ਆਮ ਆਦਮੀ ਪਾਰਟੀ ਦੇ ਆਪਣੇ ਲੀਡਰ ਨਾਲ ਸੰਬੰਧਿਤ ਆ ਗਈ ਜੀ, ਅਨੰਦਪੁਰ ਸਾਹਿਬ ਦੇ, ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦਾ ਖੇਤਰ, ਮਤਲਬ ਅਨੰਦਪੁਰ ਸਾਹਿਬ ਦੇ ਦਾਇਰੇ 'ਚ ਆਉਂਦਾ ਅਗੰਮਪੁਰ, ਉੱਥੇ ਨਿਤਿਨ ਨੰਦਾ ਨਾਂ ਦਾ ਆਮ ਆਦਮੀ ਪਾਰਟੀ ਦਾ ਆਪਣਾ ਲੀਡਰ ਹੈ, ਉਹਦੇ ਉੱਤੇ ਬਕਾਇਦਾ ਸਾਬਕਾ DSP ਰਿਹਾ ਚੰਡੀਗੜ੍ਹ ਦਾ, ਮਤਲਬ ਉਹਨੇ ਆਪਣੀ ਲਾਇਸੈਂਸੀ ਹਥਿਆਰ ਨਾਲ ਗੋਲੀ ਚਲਾਈ ਹੈ। ਤੁਸੀਂ ਇਹਦਾ ਮਤਲਬ ਕੀ ਹੈ ਫਿਰ? ਮਤਲਬ ਜਦੋਂ ਪੁਲਿਸ ਨੂੰ ਤੁਸੀਂ ਖੁੱਲ੍ਹੀ ਛੂਟ ਦਿੰਦੇ ਹੋ ਆਪਣੇ ਸਿਸਟਮ 'ਚ ਕਿ ਆਪਣੀ ਮਰਜ਼ੀ ਕਰ, ਆ ਜਿਵੇਂ ਆਪਾਂ ਇਨਕਾਊਂਟਰਾਂ ਦੀ ਗੱਲ ਕਰ ਰਹੇ ਹਾਂ, ਪਿਛਲਾ ਦੌਰ ਪੰਜਾਬ ਨੇ ਭੋਗਿਆ ਹੈ ਨਾ, ਜੇ ਹਾਲ ਹੀ 'ਚ ਦੇਖੀਏ ਆਪਾਂ ਕਰਨਲ ਬਾਠ ਵਾਲਾ ਮਾਮਲਾ, ਕਿ ਅਸੀਂ ਪਿੱਛੇ ਇੱਕ ਬੰਦਾ ਮਾਰ ਕੇ ਆਏ, ਤੇਰੀ ਕੀ ਪਰਵਾਹ ਕਰਦੇ ਹਾਂ। ਸੋ ਇਸ ਲਈ ਜਿਹੜੀ ਇਹ ਅੰਦਰ ਉਹ ਹੈ, ਤੇ ਉਹਨੂੰ ਪਤਾ ਹੀ ਨੀਗਾ ਕਿ ਨਹੀਂ ਤਾਂ DSP ਦੀ ਟ੍ਰੇਨਿੰਗ ਹੁੰਦੀ ਹੈ ਕਿ ਤੁਸੀਂ ਜੇ ਕੋਈ ਲੜਾਈ ਝਗੜਾ ਵੀ ਹੋ ਜਾਵੇ, ਕੋਈ ਤੁਹਾਨੂੰ ਹੈ ਔਖਾ ਭਾਰਾ ਵੀ ਹੋਵੇ, ਤਾਂ ਤੁਸੀਂ ਆਪਣਾ ਕੰਟਰੋਲ ਕਿਵੇਂ ਰੱਖਣਾ, ਮਾਮਲੇ ਨੂੰ ਟੈਕਲ ਕਿਵੇਂ ਕਰਨਾ। ਪਰ ਇੱਥੇ ਤਾਂ ਸਿੱਧੀ ਕੋਈ ਲੜਾਈ ਪੜਾਈ ਵੀ ਨਹੀਂ ਸੀ। ਨਿਤਿਨ ਨੰਦਾ ਰੋਟੀ ਖਾ ਰਿਹਾ ਸੀ ਤੇ ਕਹਿੰਦੇ ਜੀ ਗੱਡੀ ਵੀ ਸਟਾਰਟ ਰੱਖੀ ਹੋਈ ਸੀ ਬੰਦਿਆਂ ਨੇ, ਤੇ ਇੱਕ ਨਹੀਂ ਦੋ ਨਹੀਂ ਤਿੰਨ ਫਾਇਰ ਕੱਢੇ, ਇੱਕ ਉਹਦੇ ਸਿਰ ਤੇ ਲੱਗ ਗਿਆ, ਦੋ ਮਾੜੇ ਮੋਟੇ ਨੇੜੇ ਤੇੜੇ ਹੋ ਕੇ ਲੰਘ ਗਏ। ਗੋਲੀ ਨਿਕਲੀ ਨਹੀਂ, ਅੰਦਰ ਚਲੀ ਗਈ, ਸਿਰ ਦੇ ਵਿੱਚ ਬਾਹਰ ਨਹੀਂ ਆਈ। ਉਹਨੂੰ ਲੋਕਲ ਹਸਪਤਾਲ ਵੀ ਲੈ ਕੇ ਗਏ ਅਨੰਦਪੁਰ ਸਾਹਿਬ ਦੇ, ਹੈਂ, ਤੇ ਉਹ ਤੋਂ ਬਾਅਦ ਉਹਨੂੰ PGI ਲਿਆਂਦਾ, ਹੁਣ PGI ਉਹਦਾ ਇਲਾਜ ਚੱਲ ਰਿਹਾ। ਪਰ ਹਮਲਾਵਰ ਧਿਰ ਤੇ ਨਿਤਿਨ ਨੰਦਾ ਵਾਲੀ ਧਿਰ ਦੇ ਵਿਚਾਲੇ ਅਦਾਲਤੀ ਕੇਸ ਚੱਲਦਾ ਹੈ, ਜ਼ਮੀਨੀ ਜਾਇਦਾਦ ਨੂੰ ਲੈ ਕੇ ਖਿੱਚੋ ਤਾਂ ਹੈਗੀ ਹੈ। ਸੋ ਵੀ ਜੇ ਅਦਾਲਤ 'ਚ ਮਾਮਲਾ ਚੱਲਦਾ, ਫਿਰ ਇੱਦਾਂ ਨਜਿੱਠ ਕੇ ਤਾਂ ਮਾਮਲਾ ਵਧੂਗਾ ਜੀ ਕਿ ਘਟੂਗਾ? ਹੁਣ ਉਹਨੂੰ ਪੁੱਛੇ ਸਾਬਕਾ DSP ਨੂੰ ਕਿ ਹੁਣ ਇਹਦੇ ਨਾਲ ਜਾਨ ਖਲਾਸੀ ਹੋ ਜੂਗੀ ਤੁਹਾਡੀ? ਉਲਟਾ ਕੇਸ ਜੇ ਤੁਹਾਡੇ ਹੱਕ 'ਚ ਵੀ ਹੋਊਗਾ ਤਾਂ ਵੀ ਨਹੀਂ ਹੁੰਦਾ। ਹੁਣ ਦੀ ਸਥਿਤੀ ਹੁਣ ਤੱਕ ਨਵਾਂ ਕੇਸ ਹੋਰ ਪੈ ਗਿਆ। ਹਾਂ, ਨਿਤਿਨ ਨੰਦਾ ਵੀ ਪੋਲੀਟੀਕਲ ਬੰਦਾ ਹੈ, ਪਹਿਲਾਂ ਉਹ ਆਜ਼ਾਦ ਵੀ ਚੋਣ ਲੜ ਚੁੱਕਿਆ ਹੈ, ਪਿਛਲੀ ਚੋਣ ਮਤਲਬ ਉਹਨੇ ਬਹੁਜਨ ਸਮਾਜ ਪਾਰਟੀ ਬਸਪਾ ਵੱਲੋਂ ਲੜੀ ਹੈ, ਹੈ ਨਾ, ਅਤੇ ਅੱਜ ਕੱਲ੍ਹ ਆਮ ਆਦਮੀ ਪਾਰਟੀ 'ਚ ਹੈ, ਪਹਿਲਾਂ ਸ਼ਿਵ ਸੈਨਾ ਨਾਲ ਵੀ ਉਹਦਾ ਸੰਬੰਧ ਰਿਹਾ, ਫਾਈਨੈਂਸ਼ਲੀ ਵੀ ਤਕੜੀ ਧਿਰ ਹੈ। ਪਰ ਕਿਸੇ 'ਤੇ ਇੰਝ ਵਾਰ ਕਰਨਾ ਅਤੇ ਕਾਨੂੰਨ ਨੂੰ ਆਪਣੇ ਹੱਥ 'ਚ ਲੈਣਾ, ਉਹ ਵੀ ਪੁਲਿਸ ਨੁਮਾਇੰਦੇ ਵੱਲੋਂ, ਅਤੇ ਫਿਰ ਇਹ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਿੱਥੇ ਹੈ ਜੀ? ਅਤੇ ਇਹ ਸਾਰਾ ਕੰਟਰੋਲ ਕਰਨ ਦਾ ਕੰਮ ਕਿਹਦਾ, ਜ਼ਿੰਮੇਵਾਰੀ ਕਿਹਦੀ ਹੈ ਜੀ? ਮੁੱਖ ਮੰਤਰੀ ਸਾਹਿਬ, ਗ੍ਰਹਿ ਮੰਤਰੀ ਹੋ ਤੁਸੀਂ, ਅਤੇ ਕਹਿੰਦੇ ਜੀ ਪੰਜਾਬ ਦੀ ਪੁਲਿਸ ਨੂੰ ਚਲਾਉਂਦੇ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ, ਕਿਉਂਕਿ ਉਹਨਾਂ ਨੂੰ ਇੱਕੋ ਰੰਜ ਰਿਹਾ ਕਿ ਦਿੱਲੀ 'ਚ ਮੈਂ ਮੁੱਖ ਮੰਤਰੀ ਤਾਂ ਬਣਿਆ 3-3 ਵਾਰ, ਪਰ ਦਿੱਲੀ 'ਚ ਮੈਨੂੰ ਪੁਲਿਸ ਨਹੀਂ ਮਿਲੀ, ਉਹ ਤਾਂ ਅਮਿਤ ਸ਼ਾਹ ਹੀ ਚਲਾਉਂਦਾ ਸੀ, ਇਸ ਲਈ ਮੈਨੂੰ ਇੱਥੇ ਮਾੜੀ ਜਿਹੀ ਪੁਲਿਸ ਦੇ ਦਿਉ। ਅਤੇ ਪੰਜਾਬ 'ਚ ਤਾਂ ਜੰਗਲ ਰਾਜ ਹੈ ਜੀ, ਨਾ ਪੁਲਿਸ ਰਾਜ ਅਤੇ ਨਾ ਕਾਨੂੰਨ ਰਾਜ, ਜੇ ਕਾਨੂੰਨ ਦਾ ਰਾਜ ਹੋਵੇ ਤਾਂ ਵੀ ਠੀਕ ਆ, ਪੁਲਿਸ ਦਾ ਰਾਜ ਕਿਵੇਂ ਦਾ ਰਾਜ ਹੋਊਗਾ? ਸੋ ਇਸ ਲਈ ਇਹ ਘਟਨਾਵਾਂ ਪੰਜਾਬ ਸਰਕਾਰ ਦਾ ਸ਼ੀਸ਼ਾ ਦਿਖਾਉਂਦੀਆਂ ਨੇ, ਪੰਜਾਬ ਸਰਕਾਰ ਦਾ ਪਾਜ ਉਧੇੜਦੀਆਂ ਨੇ ਕਿ ਤੁਹਾਤੋਂ ਸਿਸਟਮ ਨਹੀਂ ਚੱਲ ਰਿਹਾ। ਜੇ ਤੁਹਾਡੀ ਸਰਕਾਰ ਦੇ ਹੁੰਦਿਆਂ ਤੁਹਾਡੀ ਪਾਰਟੀ ਦੇ ਵਰਕਰ ਤੁਹਾਡੇ ਲੀਡਰ ਨਹੀਂ ਸੁਰੱਖਿਅਤ, ਫਿਰ ਆਮ ਬੰਦੇ ਦੀ ਗਰੰਟੀ ਕੌਣ ਲਊਗਾ ਜਨਾਬ? ਆਮ ਲੋਕਾਂ ਦੀ, ਤੁਹਾਡੇ ਨਾਲ ਤਾਂ ਚੱਲਦੇ ਨੇ 45-45 ਗੱਡੀਆਂ ਦੇ ਕਾਫਲੇ, ਕਿਉਂਕਿ ਤੁਸੀਂ ਮੁਰਗੀਖਾਨਾ ਨਹੀਂ ਨਾ ਖੋਲਦੇ, ਤੁਸੀਂ ਤਾਂ ਕਹਿੰਦੇ ਸੀਗੇ ਕਿ ਜੇ ਡਰ ਲੱਗਦਾ ਮੁਰਗੀਖਾਨਾ ਖੋਲ ਲਓ, ਅਤੇ ਤੁਹਾਡੇ ਕੋਲ ਤਾਂ 45 ਗੱਡੀਆਂ ਦੇ ਕਾਫਲੇ ਹੈਗੇ, ਮਗਰ ਐਂਬੂਲੈਂਸ ਵੀ ਹੈਗੀ। ਆਮ ਬੰਦੇ ਕੋਲ ਤਾਂ ਗੱਡੀ ਵੀ ਨਹੀਂ, ਜਿਹਦੇ ਕੋਲ ਐਂਬੂਲੈਂਸ ਦਾ ਬਹੁਤ ਦੂਰ ਦੀ ਗੱਲ ਹੈ, ਅਤੇ ਉਹਦਾ ਹਿੱਲਾ ਵਸੀਲਾ ਕੀ ਹੈ? ਸੋ ਇਹ ਲਗਾਤਾਰ ਪੰਜਾਬ 'ਚ ਜਿਹੜੀਆਂ ਗੋਲੀਆਂ ਦੀ ਘਟਨਾਵਾਂ ਨੇ, ਉਹ ਸਰਕਾਰ ਦੇ ਲਈ ਚੁਣੌਤੀ ਵੀ ਨੇ ਅਤੇ ਸਵਾਲ ਵੀ ਨੇ। ਪਰ ਸਰਕਾਰ ਨੂੰ ਜੇ ਚੋਣ ਪ੍ਰਚਾਰ ਤੋਂ, ਟੋਟਕੇ ਚੁਟਕਲਿਆਂ 'ਚੋਂ, ਹੈ ਨਾ, ਪੈਸਾ ਕਮਾਉਣ ਖਾਣ ਇਹਨਾਂ ਚੀਜ਼ਾਂ 'ਚੋਂ ਵਿਹਲ ਮਿਲੇ ਤਾਂ ਲੋਕਾਂ ਲਈ ਸੋਚੇ ਜਨਾਬ।
ਅਤੇ ਦੀਪਕ ਜੀ, ਜਿੱਥੇ ਸਰਕਾਰ ਵੱਲੋਂ, ਮੁੱਖ ਮੰਤਰੀ ਵੱਲੋਂ ਸ਼ਾਬਾਸ਼ੀ ਦਿੱਤੀ ਜਾ ਰਹੀ, ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਪੁਲਿਸ ਨੂੰ, ਹਾਈ ਕੋਰਟ ਜੁਰਮਾਨੇ ਕਰ ਰਹੀ ਹੈ ਅਫਸਰਾਂ ਨੂੰ।
ਹਾਂ, ਇਹ ਸ਼ਰਮ ਨਹੀਂ ਆਉਂਦੀ ਕਿ ਅਦਾਲਤਾਂ ਸਾਡੇ ਅਫਸਰ ਅਧਿਕਾਰੀਆਂ ਨੂੰ ਝਾੜਾ ਮਾਰ ਰਹੀਆਂ ਅਤੇ ਅਸੀਂ ਕਹਿ ਰਹੇ ਹਾਂ ਵਾਹ ਕਮਾਲ ਹੈ। ਮਤਲਬ ਪੰਜਾਬ ਪੁਲਿਸ ਦਾ ਮੁਖੀ ਕੌਣ ਹੈ ਜੀ? ਪੰਜਾਬ ਦਾ DGP, ਅਤੇ DGP ਨੂੰ ਮਾਣਯੋਗ ਹਾਈ ਕੋਰਟ ਨੇ ਝਾੜਾ ਮਾਰੀ। ਮਤਲਬ ਤੁਸੀਂ ਇੱਕ ਪਾਸੇ ਨਾ ਮਾੜਾ ਜਿਹਾ ਝਾਤ ਮਾਰੋ ਪੰਜਾਬ ਦੇ ਸਮੁੱਚੇ ਦ੍ਰਿਸ਼ ਦੇ ਉੱਤੇ। ਇੱਕ ਖਬਰ ਮੇਰੇ ਪੂਰੇ ਪਈ ਆ ਕਿ ਸਾਬਕਾ DGP ਮੁਹੰਮਦ ਮੁਸਤਫਾ ਦਾ ਮੁੰਡਾ ਜੀ, ਹੈ ਨਾ, ਅਤੇ ਜੀ ਉਹਦਾ ਲੈਪਟੋਪ ਵੀ ਫੜ ਲਿਆ ਜੀ ਪੁਲਿਸ ਨੇ ਜੀ, ਹੁਣ ਉਹਦਾ ਮੋਬਾਈਲ ਵੀ ਬਰਾਮਦ ਕਰ ਲਿਆ, ਉਹ 'ਚੋਂ ਕੁਛ ਰਾਜ ਖੁੱਲੂਗਾ ਜੀ। ਇੱਕ ਖਬਰ ਮੇਰੇ ਕੋਲ ਪਈ ਆ ਕਿ ਹੈਰੋਨ ਤਸਕਰੀ ਦਾ ਝੂਠਾ ਕੇਸ ਪਾ ਰਿਹਾ ਜੀ ਇੱਕ AIG ਰਛਪਾਲ ਸਿੰਘ, ਉਹ ਫੜ ਲਿਆ ਜੀ ਹੁਣ ਟਾਸਕ ਫੋਰਸ ਨੇ, ਜਿਹੜੀ ਹੈ STF ਹੈ, ਮਤਲਬ ਹੈ ਨਾ, ਐਂਟੀ ਨਾਰਕੋਟਿਕ ਟਾਸਕ ਫੋਰਸ, ਸੋ ਉਹਨੇ ਉਹ ਫੜ ਲਿਆ। ਹਾਂ, ਇੱਕ ਖਬਰ ਮੇਰੇ ਕੋਲ ਪਈ ਹੈ ਜੀ ਹਰਚਰਨ ਭੁੱਲਰ ਵਾਲੀ, ਹੈ ਨਾ, ਕਿ ਜੀ ਉਹਦੇ ਉੱਪਰ ਇੱਕ ਨਵਾਂ ਮਾਮਲਾ ਹੋ ਗਿਆ, ਅਤੇ ਇੱਧਰ ਇਹ ਵੀ ਪ੍ਰਕਿਰਿਆ ਦੇ ਉੱਤੇ CBI ਨੇ ਕੰਮ ਸ਼ੁਰੂ ਕਰ ਦਿੱਤਾ ਕਿ ਹਰਚਰਨ ਭੁੱਲਰ ਦੇ ਨੇੜਲੇ ਕੁਝ ਬੰਦੇ, ਪਰਿਵਾਰਕ, ਰਿਸ਼ਤੇਦਾਰ ਜਾਂ ਸਾਕ ਸੰਬੰਧੀਆਂ 'ਚੋਂ ਹੈ ਨਿਆਇਕ ਪ੍ਰਕਿਰਿਆ 'ਚ ਵੀ ਕੰਮ ਕਰਦੇ ਨੇ। ਸੋ ਕੀ ਇਹਦੇ ਇਸ ਮਾਮਲਿਆਂ 'ਚ ਜੱਜਾਂ ਤੱਕ ਵੀ, ਸਥਾਨਕ ਲੋਕਲ ਜੱਜਾਂ ਤੱਕ ਵੀ ਕੋਈ ਤਾਲਮੇਲ ਹੈਗਾ? ਇੱਥੋਂ ਤੱਕ ਦੀ ਜਾਂਚ ਸ਼ੁਰੂ ਕੀ ਨਿਆਂਪਾਲਿਕਾ ਦੇ ਸਿਸਟਮ ਦੇ ਉੱਤੇ ਵੀ CBI ਦੇ? ਸੋ ਇਹਨਾਂ ਦੇ ਵਿਚਾਲੇ ਆ DGP ਵਾਲੀ ਖਬਰ ਹੈ। ਮਤਲਬ ਪੰਜਾਬ ਦੇ ਸੜਕ ਵਿਭਾਗ ਦਾ ਇੱਕ ਸਕੱਤਰ, ਪੰਜਾਬ ਦੇ ਸੜਕ ਵਿਭਾਗ ਦਾ ਇੱਕ ਹੋਰ ਵੱਡਾ ਅਧਿਕਾਰੀ, ਹੈ, ਅਤੇ ਇਸੇ ਤਰ੍ਹਾਂ ਸੰਗਰੂਰ ਜਿਹੜਾ ਮੁੱਖ ਮੰਤਰੀ ਦਾ ਆਪਣਾ ਖੇਤਰ ਹੈ, ਉੱਥੋਂ ਦਾ DC, ਤੇ ਪੰਜਾਬ ਪੁਲਿਸ ਦਾ DGP, ਇਹਨਾਂ ਚਾਰ ਅਧਿਕਾਰੀਆਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਕਿਹਾ ਕਿ ਤੁਹਾਨੂੰ 2 ਲੱਖ ਦਾ ਜੁਰਮਾਨਾ ਲਾਉਂਦੇ ਹਾਂ, ਮੁੱਖ ਮੰਤਰੀ ਰਾਹਤ ਫੰਡ 'ਚ ਆਪਣੀ ਤਨਖਾਹ 'ਚੋਂ ਪੈਸੇ ਜਮ੍ਹਾਂ ਕਰੋ, ਤਾਂ ਪਤਾ ਨਹੀਂ ਹੁਣ ਤਨਖਾਹ ਆਪਣੀ ਹੋਊਗੀ ਕਿ ਕਿਹਦੀ ਹੋਊਗੀ, ਇਹ ਤਾਂ ਰੱਬ ਜਾਣੇ, ਪਰ ਜੁਰਮਾਨਾ ਲਾਉਣ ਦੀ ਹਦਾਇਤ ਹੋਊਗੀ ਉਹਨਾਂ ਨੂੰ। ਕਾਰਨ ਕਿ ਜੀ ਤੁਸੀਂ ਆਪਣੀ ਡਿਊਟੀ ਮੋਡੀਫਾਈ ਜਿਹੜੇ ਵਾਹਨ ਚੱਲਦੇ ਨੇ ਹੈ ਨਾ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨ 'ਚ ਸਹੀ ਨਹੀਂ ਬਾਈ। ਕਿਹੜੇ ਨੇ ਮੋਡੀਫਾਈ ਵਾਹਨ ਜੀ? ਜੇ ਛੋਟੇ ਪੱਧਰ 'ਤੇ ਦੇਖੋ ਤਾਂ ਆ ਪੀਟਰ ਰੇੜੇ ਜੀ ਹੈ ਨਾ, ਜਗਾੜੀ ਰੇੜੀਆਂ ਜੀ, ਉਹ ਮੋਟਰਸਾਈਕਲ ਜੋੜਿਆ ਜੀ ਕੁਛ ਹੈ, ਕੋਈ ਮਤਲਬ ਕਿ ਭੂਣ ਬਣਾ ਲਿਆ ਜੀ, ਕੋਈ ਕੁਛ ਬਣਾ ਲਿਆ ਇਹੋ ਜਿਹੀਆਂ। ਫਿਰ ਇਸ ਤੋਂ ਉੱਪਰ ਵਾਲੀ ਲੇਅਰ ਆ ਜਾਈਏ ਕਿ ਕਿਸੇ ਨੇ ਜੀ ਟੈਂਪੂ ਖਰੀਦਿਆ, ਛੋਟਾ ਹਾਥੀ ਖਰੀਦਿਆ, ਟੈਂਪੂ ਟਰੈਵਲ ਖਰੀਦੀ ਹੈ, ਉਹਦੀ ਬਾਡੀ ਬੜੀ ਕਰ ਲਈ ਹੈ ਨਾ, ਉੱਪਰ ਨੂੰ ਵੱਧ ਵਧਾ ਲਈ, ਸਾਈਡ ਨੂੰ ਵੱਧ ਵਧਾ ਲਈ, ਬੰਦੇ 2 ਬੈਠਣ ਦੀ ਥਾਂ 3 ਬਣਾ ਲਏ, ਸੋ ਇਹੋ ਜਿਹਾ ਜੁਗਾੜ ਹੈ। ਫਿਰ ਇਹ ਇੱਥੇ ਤੱਕ ਵੀ ਜੇ ਕਾਰਵਾਈ ਨਹੀਂ ਹੁੰਦੀ ਤਾਂ ਉਹਦਾ ਕਾਰੋਬਾਰ 'ਤੇ ਵੀ ਅਸਰ ਪੈਂਦਾ, ਇੱਕ ਦੂਜੇ ਲੋਕ ਵੀ ਕਹਿੰਦੇ ਜੀ ਕਿ ਸਾਡਾ ਹਿੱਸਾ ਖਾ ਰਹੇ ਨੇ, ਜਾਂ ਕਾਨੂੰਨੀ ਤੌਰ 'ਤੇ ਬਣੀ ਗੱਡੀ ਨੂੰ ਬਦਲਣਾ, ਉਹਦੀ ਤਬਦੀਲੀ ਕਰਨਾ ਨਿਯਮ ਦੇ ਉਲਟ, ਇਹ ਤਾਂ ਇੱਥੇ ਤੱਕ ਹੈ। ਪਰ ਇਹ ਤੋਂ ਵੀ ਜਿਹੜਾ ਬੜਾ ਮਾਮਲਾ ਹੈ ਵਾਸੂ ਜੀ, ਉਹ ਇਹ ਹੈ ਕਿ ਜਿਹੜੀਆਂ ਵੱਡੀਆਂ ਲਗਜ਼ਰੀ ਗੱਡੀਆਂ ਆਉਂਦੀਆਂ, ਮਹਿੰਗੀਆਂ ਗੱਡੀਆਂ ਆਉਂਦੀਆਂ, ਉਹਨੂੰ ਚੌੜੇ ਟਾਇਰ, ਰਿਮ ਬੜੇ ਹੈ ਨਾ, ਬਾਹਰ ਨੂੰ ਜੀ ਮੂਹਰੇ ਨੂੰ ਬੁੰਡ ਜੇ ਲਵਾ ਲਓ, ਕੁਛ ਪੈਪਾਂ ਲਵਾ ਲਓ, ਉਹਦੇ ਪਰ ਰੱਸੀ ਲਪੇਟ ਲਓ, ਹੈ ਪਿੱਛੇ ਕੁਛ ਲਿਖਾ ਲਓ, ਸਵਾ ਕੇ ਉਹ ਜਿਹੜਾ ਮੋਡੀਫਾਈ ਕਰਾਉਣੀ ਹੈ ਉਹ ਲਗਜ਼ਰੀ ਪਣਾ। ਉਹਦੇ ਵਿੱਚ ਤਾਂ ਇਹਨਾਂ ਦੇ ਆਪਣੇ ਨਿਆਣੇ ਹੁੰਦੇ ਨੇ, ਆਪਣੇ ਰਿਸ਼ਤੇਦਾਰਾਂ ਦੇ ਨਿਆਣੇ ਹੁੰਦੇ ਨੇ, ਪੁਲਿਸ ਅਧਿਕਾਰੀਆਂ ਤੋਂ ਲੈ ਕੇ ਹੋਰ ਤਰ੍ਹਾਂ ਦੇ ਨਿਆਣੇ ਹੁੰਦੇ ਨੇ। ਮਤਲਬ ਆਮ ਬੰਦਾ ਤਾਂ ਵਿਚਾਰਾ ਘਰੋਂ ਨਿਕਲਣ ਲੱਗੇ ਡਰੀ ਜਾਂਦਾ, ਕਾਗਜ਼ ਪੱਤਰ ਪੂਰੇ ਹੁੰਦੇ ਆ ਵੀ ਸੜਕ 'ਤੇ ਚੜ੍ਹਨ ਲੱਗੇ, ਕਿ ਉਹ ਤਾਂ ਜਿਹੜਾ ਨਾਕੇ ਵਾਲੇ ਉਹ ਪਏ ਹੁੰਦੇ ਆ ਸੜਕ 'ਤੇ ਇਕੱਲੇ ਹੀ, ਹੈਂ ਬੈਰੀਕੇਡ 'ਚ, ਉਹਨਾਂ ਨੂੰ ਦੇਖ ਕੇ ਵੀ ਡਰੀ ਜਾਂਦਾ, ਚਾਹੇ ਪੁਲਿਸ ਵਾਲਾ ਨਾ ਹੋਵੇ ਆਮ ਬੰਦਾ ਦਾ ਵਿਚਾਰਾ। ਅਤੇ ਇਹ ਜਿਹੜਾ ਕੁਛ ਕਰਨ ਵਾਲੇ ਤਾਂ ਜਿਹਨਾਂ ਦੀ ਪਹੁੰਚ ਪਰੋਚ ਹੈ ਜੀ ਉਹੀ ਕਰਦਾ ਨਾ, ਜਿਹਨੇ ਪੁਲਿਸ ਵਾਲੇ ਨੂੰ ਵੀ ਉਹੀ ਕਹਿ ਕੇ ਬੋਲਣਾ ਹੁੰਦਾ। ਸੋ ਇਸ ਲਈ ਇਹਨਾਂ ਸਾਰੀਆਂ ਕੈਟਾਗਰੀਆਂ ਦੇ ਹਵਾਲੇ ਨਾਲ ਹਾਈਕੋਰਟ ਨੇ ਝਾੜਾਂ ਵੀ ਮਾਰੀਆਂ, ਜੁਰਮਾਨਾ ਵੀ ਕਰਤਾ, ਅਤੇ ਪਰ ਬਸ਼ਰਮਾ ਦੀ ਡੁੱਲ ਗਈ ਦਾਲ, ਅਤੇ ਕਹਿੰਦੀ ਜੀ ਆਪਾਂ ਤਾਂ ਲਿਟ ਲਿਟ ਖਾਂਦੇ ਹਾਂ, ਨਾ ਸਰਕਾਰ ਨੂੰ ਸ਼ਰਮ ਆਉਂਦੀ ਆ, ਨਾ ਸਾਡੇ ਪ੍ਰਸ਼ਾਸਨ ਨੂੰ ਸ਼ਰਮ ਆਉਂਦੀ ਆ। ਮਤਲਬ ਅਫਸਰਸ਼ਾਹੀ ਉਹੀ ਹੁੰਦੀ ਆ ਵਾਸੂ ਜੀ, ਪਹਿਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਅਫਸਰਸ਼ਾਹੀ ਉਹੀ ਆ। ਇਹ ਲੀਡਰ ਦੇ ਵਿੱਚ ਕੁਆਲਿਟੀ ਆ ਕਿ ਜੇ ਲੀਡਰ ਸਿਆਣਾ ਹੈ ਤਾਂ ਉਹ ਨਲਾਇਕ ਅਫਸਰ ਤੋਂ ਵੀ ਚੰਗਾ ਕੰਮ ਲੈ ਸਕਦਾ, ਅਤੇ ਜੇ ਲੀਡਰ ਨਲਾਇਕ ਹੈ ਤਾਂ ਚੰਗੇ ਤੋਂ ਚੰਗੇ ਅਫਸਰ ਤੋਂ ਵੀ ਤੁਹਾਨੂੰ ਕੰਮ ਨਹੀਂ ਲੈਣਾ ਆਉਂਦਾ। ਇਸ ਲਈ ਆਪਣੇ ਅੰਦਰ ਝਾਤ ਸਾਡੇ ਸਿਆਸੀ ਜਮਾਤ ਨੂੰ ਮਾਰਨ ਦੀ ਲੋੜ ਹੈ, ਸਾਡੇ ਸਿਸਟਮ ਨੂੰ ਮਾਰਨ ਦੀ ਲੋੜ ਹੈ। ਸੋ ਇਹਨੂੰ ਦਰੁਸਤ ਕੀਤਿਆਂ ਬਿਨਾਂ ਪੰਜਾਬ ਦਰੁਸਤ ਹੋਣ ਵਾਲਾ ਨਹੀਂ। ਇਹ ਸਾਰੀਆਂ ਨਲਾਇਕੀਆਂ ਦਾ ਖਮਿਆਜਾ ਤਾਂ ਸੂਬਾ ਭੁਗਤਦਾ ਨਾ, ਸੂਬੇ ਦੇ ਲੋਕ ਭੁਗਤਦੇ ਨਾ। ਸੋ ਪੀੜਿਤ ਧਿਰ ਤਾਂ ਪੰਜਾਬ ਹੈ ਜੀ, ਇਹ ਥੋੜ੍ਹਾ ਨੇ
ਜੀ। ਅਤੇ ਦੀਪਕ ਜੀ, ਤਰਨ ਤਾਰਨ ਦੇ ਵਿੱਚ ਜਿਹੜੀ ਜ਼ਿਮਨੀ ਚੋਣ ਹੋਣੀ ਹੈ ਉਹਦੇ ਵਿੱਚ ਪੰਥਕ ਮਸਲੇ ਹੁਣ ਭਾਰੂ ਹੁੰਦੇ ਨਜ਼ਰ ਆ ਰਹੇ ਨੇ।
ਹਾਂ ਬਿਲਕੁਲ, ਤੁਸੀਂ ਕਹਿ ਸਕਦੇ ਹੋ ਜੀ। ਦੇਖੋ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਲਈ ਰੋਜ਼ ਨਵੀਂ ਚੁਣੌਤੀ ਖੜੀ ਹੁੰਦੀ ਆ, ਜਿੱਦਣ ਦੀ ਇਹ ਸਰਕਾਰ ਬਣੀ ਆ ਜਾਂ ਤਾਂ ਇਹ ਆਪਣੇ MLAਆਂ ਦੇ ਲੀਡਰਾਂ ਦੇ ਵਿਆਹਾਂ ਕਰਕੇ ਚਰਚਾ 'ਚ ਰਹੀ ਆ, ਮੁੱਖ ਮੰਤਰੀ ਤੋਂ ਲੈ ਕੇ ਹੈ ਰਾਜ ਸਭਾ ਦੇ ਮੈਂਬਰ ਤੋਂ ਲੈ ਕੇ ਕੈਬਨਿਟ ਮੰਤਰੀਆਂ ਦੇ ਹੁੰਦੇ ਆ, ਕਿੰਨੇ MLAਆਂ ਦੇ ਵਿਆਹ ਵੀ ਹੋਲੇ, ਰਾਘਵ ਚੱਡਾ ਮੁੱਖ ਮੰਤਰੀ, ਕਈਆਂ ਦਾ ਪਹਿਲਾ ਕਈਆਂ ਦਾ ਦੂਜਾ, ਜਾਂ ਫਿਰ ਇਹ ਚਰਚਾ 'ਚ ਰਹੀ ਆ ਕਿਸੇ ਨਾ ਕਿਸੇ ਪੰਗੇ ਕਰਕੇ, ਕਦੇ ਸਿੰਗਲਾ ਫਸ ਗਿਆ, ਕਦੇ ਸਰਾਰੀ ਫਸ ਗਿਆ, ਹੈਂ ਕਦੇ ਪਠਾਣ ਮਾਜਰਾ ਫਸ ਗਿਆ, ਹੈਂ ਕਦੇ ਜੀ ਆ ਖਡੂਰ ਸਾਹਿਬ ਵਾਲਾ MLA ਫਸ ਗਿਆ, ਅਤੇ ਹੁਣ ਅੱਜ ਇੱਕ ਨਵੇਂ MLA 'ਤੇ ਹੋਰ ਪਰਚਾ ਹੋ ਗਿਆ ਜੀ। ਅੱਜ ਹਲਕਾ ਸੁਤਰਾਣਾ ਤੋਂ ਆਮ ਆਦਮੀ ਪਾਰਟੀ ਦੇ MLA ਕੁਲਵੰਤ ਸਿੰਘ ਬਾਜੀਗਰ, ਉਹਦੇ ਉੱਤੇ ਅਤੇ ਉਹਦੇ ਮੁੰਡਿਆਂ ਦੇ ਉੱਤੇ ਹਰਿਆਣਾ ਦੇ ਵਿੱਚ ਅਗਵਾਹ ਦਾ ਪਰਚਾ ਦਰਜ ਹੋ ਗਿਆ ਜੀ। ਸੋ ਇਸ ਲਈ ਇਹ 2 ਚੀਜ਼ਾਂ ਕਰਕੇ ਚਰਚਾ, ਪਰ ਪੰਜਾਬ 'ਚ ਹੁਣ ਜੇ ਚਰਚਾ ਹੈਗੀ ਤਾਂ ਤਰਨ ਤਾਰਨ ਜ਼ਿਮਨੀ ਚੋਣ ਦੀ ਹੈ, ਅਤੇ ਤਰਨ ਤਾਰਨ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਤਾਂ ਆਪਣੇ ਕੰਮਾਂ ਦੇ ਹਵਾਲੇ ਨਾਲ ਜਾ ਰਹੀ ਸੀ ਕਿ ਅਸੀਂ ਨਸ਼ਾ ਵੀ ਮਕਾਤਾ ਜੀ, ਅਸੀਂ ਭ੍ਰਿਸ਼ਟਾਚਾਰ ਵੀ ਮਕਾਤਾ ਜੀ, ਅਸੀਂ ਬੇਰੁਜ਼ਗਾਰੀ ਵੀ ਮਕਾਤੀ ਜੀ, ਪਰ ਅਚਾਨਕ ਮੋੜਾ ਕਿਉਂ ਪਟ ਲਿਆ ਜੀ? ਕਿਉਂਕਿ ਬੇਰੁਜ਼ਗਾਰੀ ਮੁੱਕੀ ਨਹੀਂ, ਅਤੇ ਤਰਨ ਤਾਰਨ ਉਹ ਖੇਤਰ ਆ ਜਿਹੜਾ ਨਸ਼ੇ ਤੋਂ ਵੀ ਪੀੜਿਤ ਹੈ ਅਤੇ ਸਰਹੱਦੀ ਖੇਤਰ ਹੈ, ਉੱਥੇ ਪਾਣੀ ਵਾਲਾ ਮਸਲਾ ਵੀ, ਹੜ੍ਹ ਵਾਲਾ ਮਸਲਾ ਵੀ, ਬੇਸ਼ੱਕ ਇਹ ਖੇਤਰ ਜਿੱਥੇ ਵੋਟਾਂ ਬਣੀਆਂ ਨਾ ਹੋਵੇ, ਪਰ ਓਵਰਆਲ ਤਾਂ ਖੇਤਰ ਇਸ ਖੇਤਰ ਤੋਂ ਪੀੜਿਤ ਰਿਹਾ, ਅਤੇ ਇਸ ਲਈ ਉੱਥੇ ਉਹਦੇ ਵੀ ਜਵਾਬ ਦੇਣੇ ਪੈਣੇ ਆ। ਪਰ ਭ੍ਰਿਸ਼ਟਾਚਾਰੀ ਵਾਲਾ ਤਾਂ ਇਹਨਾਂ ਦਾ ਹੁਣ ਬੋਰਡ ਫਟ ਗਿਆ ਜੀ, ਜਿਹੜਾ ਬੜਾ ਕਰਕੇ ਲਾਇਆ ਸੀਗਾ, ਉਹ ਤਾਂ ਹਰਚਰਨ ਭੁੱਲਰ ਨੇ ਫਾੜਤਾ ਇਹਨਾਂ ਦਾ, ਹੁਣ ਉਹਦੇ ਕਿਹੜੇ ਮੂੰਹ ਨਾਲ ਉੱਥੇ ਗੱਲ ਕਰਨੀ ਕਿ ਅਸੀਂ ਭ੍ਰਿਸ਼ਟਾਚਾਰ ਖਿਲਾਫ਼ ਕੰਮ ਕਰ ਰਹੇ ਹਾਂ? ਫਿਰ ਜਾਂ ਤਾਂ ਤੁਸੀਂ ਫੜਿਆ ਹੁੰਦਾ ਉਹ, ਹੁਣ ਇਸ ਲਈ ਇਹ ਸਾਰੇ ਮੁੱਦਿਆਂ ਤੋਂ ਕਿਨਾਰਾ ਕਰਕੇ ਜਾਣ ਕਿੱਥੇ? ਫਿਰ ਇਹਨਾਂ ਨੂੰ ਲੱਗਦਾ ਵੀ ਕਿ ਸੁਖਬੀਰ ਬਾਦਲ ਲੋਕ ਸਭਾ ਚੋਣਾਂ ਸਮੇਂ ਜਿਹੜਾ ਦੂਆ ਪੈਂਤੜਾ ਵਰਤ ਰਿਹਾ ਸੀ, ਐਕਤੀ ਤਾਂ ਉਹ ਵੀ ਧਰਮੀ ਫੌਜੀਆਂ ਵਾਲਾ ਪੈਂਤੜਾ ਵਰਤ ਰਿਹਾ, ਉਹ ਜਿਹੜੇ ਉਮੀਦਵਾਰ ਨੂੰ ਲੈ ਕੇ ਆਏ ਨੇ ਉਹ ਬੀਬੀ ਵੀ ਕਹਿੰਦੇ ਜੀ ਧਰਮੀ ਫੌਜੀਆਂ ਦੇ ਪਰਿਵਾਰ 'ਚੋਂ ਹੈ, ਸੋ ਇਸ ਲਈ ਉਹ ਵੀ ਉੱਧਰ ਨੂੰ ਜਾ ਰਹੇ ਨੇ, ਅਤੇ ਬਾਕੀ ਹੋਰ ਉਸ ਅਕਾਲੀ ਦਲ ਤੋਂ ਬਿਨਾਂ ਵਾਲੇ ਅਕਾਲੀ ਦਲ ਅਤੇ ਨਵਾਂ ਬਣਿਆ ਅਕਾਲੀ ਦਲ, ਪੁਨਰ ਸੁਰਜੀਤ ਅਕਾਲੀ ਦਲ, ਸਾਰੇ ਇੱਕ ਉਮੀਦਵਾਰ ਮਨਦੀਪ ਸਿੰਘ ਦੇ ਉੱਤੇ ਇਕੱਠੇ ਹੋ ਗਏ। ਸੋ ਇਹ ਇਸ ਲਈ ਕਿ ਮਨਦੀਪ ਸਿੰਘ ਦੇ ਹਵਾਲੇ ਨਾਲ ਜੇ ਗੱਲ ਤੁਰਦੀ ਹੈ ਜੀ, ਫਿਰ ਕਾਂਗਰਸ ਵੱਖਰਾ ਰਾਹ ਗਲਾਪ ਰਹੀ ਆ, ਬੀਜੇਪੀ ਆਪਣੀ ਰਾਹ ਤਲਾਸ਼ ਰਹੀ ਹੈ, ਤਾਂ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਕਿ ਕਿਤੇ ਅਸੀਂ ਦੌੜ 'ਚੋਂ ਬਾਹਰ ਨਾ ਹੋ ਜਾਈਏ ਕੋਈ ਨਵਾਂ ਰਾਹ ਗਲਾਪ ਕੇ। ਇਸ ਲਈ ਉਹਨੇ ਹੁਣ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹਵਾਲੇ ਨਾਲ ਆਪਣੇ ਆਪ ਨੂੰ ਪੰਥਕ ਧਿਰ ਜਚਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਲਈ ਤਰਨ ਤਾਰਨ ਦੀ ਜਿਮਨੀ ਚੋਣ 'ਚ ਪੰਥਕ ਰਾਗ ਤਾਂ ਹੁਣ ਗੂੰਜ ਰਿਹਾ, ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਤਰਨ ਤਾਰਨ ਦਾ ਜਿਹੜਾ ਪੰਥਕ ਉਮੀਦਵਾਰ ਹੈ ਸੰਦੀਪ ਸਿੰਘ ਸੰਨੀ ਦਾ ਭਰਾ ਮਨਦੀਪ ਸਿੰਘ ਹੈ ਨਾ, ਉਹਦੇ ਇਰਦ ਗਿਰਦ ਚੋਣ ਇਕੱਠੀ ਤਾਂ ਹੁੰਦੀ ਜਾ ਰਹੀ ਹੈ, ਪਰ ਸਵਾਲ ਇਹ ਹੈ ਕਿ ਉਹ ਮੁਕਾਬਲਾ ਕਰੇਗਾ ਕਿਸੇ ਨਾਲ ਕਿ ਉਹਦੇ ਨਾਲ ਕਿਸਦਾ ਮੁਕਾਬਲਾ ਹੋਏਗਾ। ਇਹ ਤਾਂ 11 ਤੋਂ 14 ਨੂੰ ਪਤਾ ਲੱਗਣਾ, 11 ਨੂੰ ਵੋਟਾਂ ਪੈਣੀ, 14 ਨਤੀਜੇ। ਪਰ ਆਮ ਆਦਮੀ ਪਾਰਟੀ ਤੇ ਪੰਥਕ ਧਿਰ ਦਾ ਉਮੀਦਵਾਰ ਇਹ ਹੁਣ ਮੁਕਾਬਲੇ ਦੇ ਵਿੱਚ ਨਜ਼ਰ ਆਉਂਦੇ ਨੇ। ਸਿੱਧੇ
ਦੀਪਕ ਜੀ, ਇਹ ਸਾਰੇ ਐਨਾਲਿਸਿਸ ਲਈ, ਇਹ ਸਾਰੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਜਲਦ ਫਿਰ ਗੱਲਬਾਤ ਹੋਏਗੀ ਜੀ।
ਬਹੁਤ ਸ਼ੁਕਰੀਆ ਜੀ।
ਸਤਿ ਸ਼੍ਰੀ ਅਕਾਲ।